सत्कारयोग्य साथ संगत जी, दोनों उस्ताद संत सतविंदर सिंह जी, नौजवान अवतार सिंह ते संत धर्मपाल सिंह साहब का बहुत बहुत धन्यवाद। हुण मैं बेनती करांगा उस्ताद गुरदेव सिंह जी नूं कि हाजरा हजूर सतगुरु जी ने संगीत नूं खास करके, सतगुरु जी ने सब ते कई तरह की कृपा की, लिखारियां ते खिडारियां ते संगीतकारां ते, सो उस्ताद जी नूं बेनती कि खास करके संगीतकारां ते सतगुरु जी ने किवें कृपा की करदे ने उस बारे सानू कुछ दसन। उस्ताद गुरदेव सिंह जी 10 मिनट ले।
सत सिंह जी सत श्री अकाल। पहला गज क्या करो तुम श्री सतगुरु जगजीत सिंह जी। मैं कोई बुलारा तो है नहीं, पर जो मेरे नाल हड वरती आ जिंदगी दे, जो सच्चे पातशाह जी दे हुक्म अनुसार जां उन्होंने जो करवाया, मैं सामने सतगुरु सच्चे पातशाह अपनियां सब समर्थ हुंदा, पिछों सारियां शक्तियां अपने नाल लैके आंदे हन। सतगुरु प्रताप सिंह जी दे टाइम दे विच संगीत जिहड़ा सी साडा गुरबाणी संगीत तक असीं उहदा मुख सी, पर उहदे विच कुछ कलाकार ऐसे सी जिहड़े सतगुरु जी हिंदुस्तान दे उच्च कोटी दे कलाकारां नूं स्पैशल वोकल विच पंडित भास्कर राओ, पंडित कृष्ण राओ जी, पटवर्धन जी, होर भी महान हस्तियां ने सतगुरु जी दी हाजरी देण च अपना उच्चे भाग समझे और उन्होंने आशीर्वाद मिलिया। सतगुरु प्रताप सिंह तो बाद सतगुरु जगजीत सिंह जी ने उन्होंने अपने फैनी साहब रह के उन्होंने संगीत की शिक्षा ग्रहण की, बड़े बड़े उस्तादा को हर वारी हर पता ही है तुहानू सारिआं नूं। पर सतगुरु जी एक ऐसे युग विच उन्होंने परिवर्तन लिआंदा संगीत दे विच, जदों राजे महाराजां दा वी युग जिहड़ा सी संगीतकारां दे विच जिहड़े लोक उन्हां दी परवरिश करदे सी, उन्हां दी लुकआउट करदे सी, उस वेले सारा खत्म हो चुका होया सी। और सतगुरु जी उन्हां राजे महाराजे तों वी उपर दी इक महान हस्ती पूरे हिंदुस्तान च हर कलाकार आ जो ओह देणा जिहड़ा कि उत्थे फैनी साहब जां पंजाब जाण लगे अपना पैनी साहब तो होंदे हुए वापस आंदे हन कि सानू सतगुरु जी दा आशीर्वाद मिल जाए। ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ ਕਿ ਰਾਜੇ ਮਹਾਰਾਜੇ ਨੂੰ ਕ੍ਰੋਸ ਕਰ ਦਿੱਤਾ ਉਹਨਾਂ ਨੇ ਸਤਿਗੁਰੂ ਜੀ ਦੀ। ਇਹ ਬਹੁਤ ਵੱਡਾ ਐਗਜ਼ਾਮਪਲ ਹੈ ਕਿ ਉਹਨਾਂ ਨੇ ਐਸਾ ਇੰਨੀ ਸਰਵ ਸ਼ਕਤੀਆਂ ਦਾ ਮਾਲਕ ਹੋ ਕੇ ਇਹ ਦੱਸਿਆ ਕਿ ਸੰਗੀਤ ਦੇ ਕਦਰਦਾਨ ਕੋਈ ਹੈ ਤਾਂ ਰਾਜੇ ਮਹਾਰਾਜੇ ਦੇ ਉੱਤੇ ਸਗੁਰੂ ਜਗਜੀਤ ਸਿੰਘ ਜੀ ਹਨ। ਮੈਂ ਅੱਜ ਬਹੁਤ ਇੱਕ ਆਪਣੇ ਜਿਹੜਾ ਉਹਨਾਂ ਦੇ ਪਰਿਵਰਤਨ ਸੰਗੀਤ ਦੀ ਦੇਣ ਜਿਹੜੀ ਹੈ ਉਹਦੇ ਬਾਰੇ ਤੁਹਾਨੂੰ ਥੋੜ੍ਹਾ ਬਹੁਤਾ ਮੈਂ ਜ਼ਰੂਰ ਅਰਜ਼ ਕਰਾਂਗਾ। ਮੈਂ ਅਤੇ ਉਸਤਾਦ ਹਰਭਜਨ ਸਿੰਘ ਜੀ ਸਾਰੇ ਇਕੱਠੇ ਜੀਵਨ ਨਗਰ ਵਿੱਚ ਸੰਗੀਤ ਸ੍ਰੀ ਪੰਡਿਤ ਮਹਾਂਦੇਵ ਜੀ ਕੋਲੋਂ ਸਿੱਖਦੇ ਸੀ, ਜਿਹੜੇ ਕਿ ਬਹੁਤ ਉੱਚ ਕੋਟੀ ਦੇ ਗਾਇਕ ਸੀ, ਔਰ ਉਹਨਾਂ ਦੇ ਗਾਣੇ ਦੇ ਵਿੱਚ ਜੋ ਸਾਨੂੰ ਉਸ ਅਣਜਾਣ ਅਵਸਥਾ 'ਚ ਜੋ ਸਾਨੂੰ ਰਸ ਮਿਲਦਾ ਸੀ, ਸਾਨੂੰ ਅੱਜ ਦੇ ਜ਼ਮਾਨੇ ਵਿੱਚ ਸਤਿਗੁਰੂ ਜੀ ਸਤਿਗੁਰੂ ਪ੍ਰਤਾਪ ਸਿੰਘ ਜੀ ਕਿੰਨੇ ਵੱਡੀ ਪਾਰਖੂ ਸਨ ਕਿ ਉਹ ਜਿਹਾ ਸਾਨੂੰ ਅੱਜ ਤੱਕ ਕਿਸੇ ਕੋਲ ਕਲਾਕਾਰ ਕੋਲ ਠੁਮਰੀ ਅੰਗ ਦਾ ਅੰਦਾਜ਼ 'ਚ ਅਸੀਂ ਸੁਣੀ ਨਹੀਂ ਅੱਜ ਤੱਕ। ਸਾਨੂੰ ਵੀ ਉਸ ਲਈ ਉਹ ਇੰਨਾ ਅਹਿਸਾਸ ਹੁੰਦਾ ਸੀ ਕਿ ਕਿਵੇਂ ਇੰਨੇ ਸੁਰ ਚ ਭਿੱਜੇ ਹੁੰਦੇ ਸੀ ਕਿ ਅਸੀਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ। ਕੁਛ ਸਮਾਂ ਪਾ ਕੇ ਪੰਡਿਤ ਮਹਾਂਦੇਵ ਜੀ ਚਲੇ ਗਏ, ਬੰਬੇ 'ਚ ਚਲੇ ਗਏ, ਉਸ ਤੋਂ ਪਹਿਲੇ ਮੈਂ ਦਿੱਲੀ 'ਚ ਆ ਗਿਆ ਦਮਨ ਦੋਸਤਾਨ 'ਚ ਕੰਮ ਕਰਨ ਵਾਸਤੇ। ਉਸ ਤੋਂ ਪਹਿਲੇ ਇੱਕ ਪਰਿਵਰਤਨ ਆਇਆ ਕਿ ਸਤਿ ਸ੍ਰੀ ਪਾਤਸ਼ਾਹ ਜੀ ਨੇ ਦਿੱਲੀ ਵਾਲੇ ਹੋਲੇ ਦੇ ਵਿੱਚ ਉਸਤਾਦ ਪਿਆਰਾ ਸਿੰਘ ਜੀ ਦੀ ਰਹਿਨੁਮਾਈ ਦੇ ਵਿੱਚ ਇੱਕ ਸੰਗੀਤ ਪ੍ਰੋਗਰਾਮ ਹੋਇਆ। ਉਸ ਸੰਗੀਤ ਪ੍ਰੋਗਰਾਮ ਦੇ ਵਿੱਚ ਸੱਚੇ ਪਾਤਸ਼ਾਹ ਨੇ ਸਰੋਤ ਦਾ ਆਈਟਮ ਵੀ ਪਹਿਲੀ ਦਫਾ ਸੁਣਿਆ। ਪੰਡਿਤ ਗੋਪਾਲ ਕ੍ਰਿਸ਼ਨ ਜੀ ਵਿਚਿੱਤਰ ਬਣਾਤੇ ਸੇ ਸੀ, ਉਸਤਾਦ ਇਸ਼ਤਿਆਕ ਅਹਿਮਦ ਖਾਨ ਸਾਹਿਬ ਉਸ ਆਲ ਇੰਡੀਆ ਰੇਡੀਓ ਦੇ ਕਲਾਕਾਰ ਸਨ, ਬੜੇ ਅੱਛਾ ਸਰੋਤ ਵਾਦ ਕਰਦੇ ਸੀ। ਪੰਡਿਤ ਹੁਸਨ ਲਾਲ ਜੀ ਜਿਨ੍ਹਾਂ ਨੇ ਪੁਰਾਣੀਆਂ ਫਿਲਮਾਂ ਦੇ ਵਿੱਚ ਆਪਣਾ ਇੰਨਾ ਵੱਡਾ ਮਿਊਜ਼ਿਕ ਦਿੱਤਾ, ਉਹਨਾਂ ਨੇ ਵੀ ਉੱਥੇ ਆਪਣੀ ਹਾਜ਼ਰੀ ਭਰੀ। ਪੰਡਿਤ ਪ੍ਰੇਮ ਬਲਬ ਜੀ ਸੀ, ਔਰ ਇਹਨਾਂ ਸਾਰਿਆਂ ਨੇ ਉਸ ਦਿੱਲੀ ਵਾਲੇ ਹੋਲੇ 1966 ਦੇ ਵਿੱਚ ਆਪਣੀ ਹਾਜ਼ਰੀ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰੱਖੀ, ਔਰ ਇੰਨਾ ਅੱਛੇ ਤਰੀਕੇ ਨਾਲ ਪ੍ਰੋਗਰਾਮ ਹੋਇਆ ਕਿ ਸੱਚੇ ਪਾਤਸ਼ਾਹ ਨੂੰ ਸਭ ਤੋਂ ਅੱਛਾ ਸਾਜ਼ ਸਰੋਤ ਦੇ ਉੱਤੇ ਉਹਨਾਂ ਦਾ ਬਹੁਤ ਮਨ ਬਹਿਲ ਗਿਆ ਵੀ ਇਹ ਬਹੁਤ ਅੱਛਾ ਸਾਜ਼ ਹੈ, ਇਹ ਉਹ ਸਾਜ਼ ਹੈ ਜਿਹਨੂੰ ਕੋਠੇ ਤੇ ਚੜ੍ਹਨ ਵਾਸਤੇ ਬਿਨਾਂ ਪੌੜੀਆਂ ਤੋਂ ਚੜ੍ਹਨਾ ਪੈਂਦਾ ਇਨਸਾਨ ਨੂੰ। ਸੱਚੇ ਪਾਤਸ਼ਾਹ ਜਦੋਂ ਵੀ ਦਿੱਲੀ 'ਚ ਆਉਣਾ ਉਹਨਾਂ ਨੇ ਹਵਨ ਸਰੋਤ ਵਾਲਿਆਂ ਨੂੰ ਜ਼ਰੂਰ ਬੁਲਾਉਣਾ ਔਰ ਉਹਨਾਂ ਨੂੰ ਘਰ ਬਿਠਾਲ ਕੇ ਸੁਣਨਾ ਉੱਥੇ। ਉਸ ਤੋਂ ਬਾਅਦ ਉਹਨਾਂ ਦੀ ਪਲੈਨਿੰਗ ਹੋਈ ਕਿ ਕਿਉਂ ਨਾ ਸੰਗੀਤ ਵਿਦਿਆਲਾ ਖੋਲਿਆ ਜਾਵੇ। ਤਾਂ ਸੰਗੀਤ ਜਿਹੜਾ ਸੀ ਉਹ ਇਹਨੂੰ ਹੋਰ ਵੀ ਆਪਣੇ ਬੱਚਿਆਂ ਤੱਕ ਪਹੁੰਚਾਇਆ ਜਾਵੇ ਔਰ ਉਹਨਾਂ ਨੂੰ ਸਿਕਸ਼ਾ ਮਿਲੇ। ਤਾਂ ਉਹਨਾਂ ਨੇ ਸਕੂਲ ਖੋਲਣ ਦਾ ਇੱਕ ਪ੍ਰਯਤਨ ਕੀਤਾ ਜਿਹਦੇ ਚ 8,000 ਰੁਪਇਆ ਮਹੀਨੇ ਦੀ ਇੱਕ ਜਗ੍ਹਾ ਲਈ 8,000 ਰੁਪਇਆ ਪਗੜੀ ਦਿੱਤੀ। ਉਸ ਜ਼ਮਾਨੇ ਵਿੱਚ ਸੱਚੇ ਪਾਤਸ਼ਾਹ ਨੇ 2 ਸਰੋਦ 2 ਦਿਲਰਬਾ ਔਰ ਕੁਛ ਤਬਲੇ ਬਣਵਾਏ। ਦਿਲ ਚ ਪੰਡਿਤ ਪ੍ਰੇਮ ਜੀ ਨੇ ਸਿਖਾਉਣਾ ਸੀ, ਉਸਤਾਦ ਪਿਆਰਾ ਸਿੰਘ ਨੇ ਸਿਖਾਉਣਾ ਸੀ, ਉਸਤਾਦ ਸ੍ਰੀ ਇਸ਼ਤਿਆਕ ਅਹਿਮਦ ਖਾਨ ਸਾਹਿਬ ਨੇ ਸਿਖਾਉਣਾ ਸੀ ਸਰੋਤ। ਕਿਸੇ ਕਾਰਨ ਕਰਕੇ ਉਸਤਾਦ ਇਸ਼ਤਿਆਕ ਅਹਿਮਦ ਖਾਨ ਸਾਹਿਬ ਦੀ ਡੈਥ ਹੋ ਗਈ ਔਰ ਸਕੂਲ ਜਿਹੜਾ ਸੀ ਜਿਹੜਾ ਕੋਈ ਪਗੜੀ ਖਾ ਗਿਆ ਉਹ ਬੰਦਾ ਕੋਈ ਹੋਰ ਸੀ, ਸਕੂਲ ਮਾਲਕ ਉਹਦਾ ਕੋਈ ਹੋਰ ਸੀ, ਉਹ ਸਕੂਲ ਵਿੱਚ ਇਹਦਾ ਵਿੱਚ ਹੀ ਰਹਿ ਗਿਆ। ਕੁਛ ਅਰਸਾ ਪਾ ਗਏ ਮੈਨੂੰ ਸਤਿਗੁਰੂ ਜੀ ਨੇ ਨਵਾਂ ਹਿੰਦੁਸਤਾਨ ਚ ਭੇਜਿਆ ਮੈਂ ਕੰਮ ਕਰਨ ਵਾਸਤੇ ਅਖਬਾਰ ਨਵਾਂ ਹਿੰਦੁਸਤਾਨ ਸਾਡਾ ਸਾਡਾ ਨਾਮਧਾਰੀਆਂ ਦਾ ਅਖਬਾਰ ਨਿਕਲਦਾ ਸੀ, ਸਤਿਗੁਰੂ ਜੀ ਦਾ ਆਪਣਾ ਅਖਬਾਰ ਨਿਕਲਦਾ ਸੀ। ਉਸ ਅਖਬਾਰ ਵਿਚ ਮੈਂ 2 ਮਹੀਨੇ ਵਾਸਤੇ ਸੰਤ ਵਰਿਆਮ ਸਿੰਘ ਜੀ ਮੁਸੱਬਰ ਜਿਨ੍ਹਾਂ ਨਾਲ ਸੰਤ ਇੰਦਰ ਸਿੰਘ ਚੱਕਰਵਰਤੀ ਦੀ ਭੂਮਿਕਾ ਕੰਪੋਜ਼ ਕਰਨੀ ਸੀ, ਜਿਹੜੀ ਕਿ ਮੈਨੂੰ ਹੁਕਮ ਹੋਇਆ ਕਿ ਤੂੰ ਉੱਥੇ ਜਾ ਕੰਪੋਜ਼ ਕਰਨੀ ਹੈ। ਹਰ 2 ਮਹੀਨੇ ਅਸੀਂ ਰੋਜ਼ਾਨਾ ਮੈਂ ਉੱਠ ਕੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਕੰਮ ਕਰਨਾ। ਡਾਕਟਰ ਅਮਰ ਭਾਰਤੀ ਜੀ ਨੂੰ ਬਹੁਤ ਅੱਛਾ ਲੱਗਾ ਵੀ ਐਸੇ ਲੜਕੇ ਸਾਡੇ ਵੀ ਪ੍ਰੈਸ 'ਚ ਆ ਕੇ ਇੱਥੇ ਕੰਮ ਕਰਨ। ਮੈਨੂੰ ਸਤਿਗੁਰਾਂ ਨੇ ਹੁਕਮ ਕੀਤਾ ਵੀ ਤੂੰ ਇੱਥੇ ਕੰਮ ਕਰ। ਮੈਂ ਸੱਚੇ ਪਾਤਸ਼ਾਹ ਜੀ ਮੈਂ ਇੱਥੇ ਨਹੀਂ ਕੰਮ ਕਰਨਾ। ਕਹਿੰਦੇ ਕਿਉਂ? ਮੈਂ ਇੱਥੇ ਸੰਗੀਤ ਸਿਕਸ਼ਨ ਨੂੰ ਮਿਲਦੇ ਨਹੀਂ। ਕਹਿੰਦੇ ਤੇਰਾ ਸੰਗੀਤ ਦਾ ਵੀ ਪ੍ਰਬੰਧ ਹੋ ਜਾਏਗਾ। ਐਨੀਵੇ ਮੈਂ ਕਿਸੇ ਤਰੀਕੇ ਨਾਲ ਟਾਲ ਮਟੋਲਾ ਕਰਕੇ ਵਾਪਸ ਜੀਵਨ ਨਗਰ ਚਲੇ ਗਿਆ। ਜੀਵਨ ਨਗਰ ਜਾ ਕੇ ਸੱਚੇ ਪਾਤਸ਼ਾਹ ਜੀ ਨੇ ਪ੍ਰੀਤਮ ਸਿੰਘ ਸਾਡੇ ਆਦਰਣੀ ਹੈ ਉਹਨਾਂ ਵਾਸਤੇ ਮੈਸੇਜ ਭੇਜਿਆ ਗੁਰਦੇਵ ਨੂੰ, ਆਖੋ ਕਮ ਸੇ ਕਮ 2 ਮਹੀਨੇ ਇੱਥੇ ਨਵਾਂ ਹਿੰਦੁਸਤਾਨ ਜਾ ਕੇ ਕੰਮ ਕਰੇ। 2 ਮਹੀਨਿਆਂ ਚ ਆ ਕੇ ਸਭ ਤੋਂ ਪਹਿਲਾਂ ਮੈਂ ਡਾਕਟਰ ਅਮਰ ਭਾਰਤੀ ਜੀ ਨੂੰ ਇਹ ਗੱਲ ਕਹੀ ਕਿ ਮੈਂ ਪਹਿਲਾਂ ਸੰਗੀਤ ਦੀ ਆਪਣਾ ਗੁਰੂ ਲੱਭਾਂਗਾ, ਫਿਰ ਉਸ ਤੋਂ ਬਾਅਦ ਮੈਂ ਤੁਹਾਡੇ ਅਖਬਾਰ ਚ ਕੰਮ ਕਰਾਂ। ਕਹਿੰਦੇ ਮੈਨੂੰ ਸਾਰੀ ਸ਼ਰਤਾਂ ਤੇਰੀਆਂ ਮਨਜ਼ੂਰ ਨੇ। ਉਹਨਾਂ ਨੂੰ ਵੀ ਹੁਕਮ ਸੀ ਜੋ ਇਹਨਾਂ ਨੂੰ ਸੰਗੀਤ ਵਾਲੇ ਪਾਸੇ ਸਪੋਰਟ ਕਰਨਾ। ਮੈਂ ਉਸਤਾਦ ਪਿਆਰਾ ਸਿੰਘ ਨੂੰ ਬਿਨਾਂ ਕਿਸੇ ਐਡਰੈਸ ਤੋਂ ਉਹਨਾਂ ਦਾ ਘਰ ਲੱਭਿਆ, ਉੱਥੇ ਜਾ ਕੇ ਉਹਨਾਂ ਨੂੰ ਮਿਲ ਕੇ ਅਰਜ਼ ਕੀਤੀ ਕਿ ਮੈਂ ਦਿਲਰਬਾ ਸਿੱਖਣਾ ਔਰ ਮੈਨੂੰ ਥੋੜਾ ਬਹੁਤ ਆਉਂਦਾ ਵੀ ਹੈਗਾ। ਫਿਰ ਕੁਛ ਅਰਸਾ ਪਾ ਕੇ ਅਖਬਾਰ ਜਿਹੜਾ ਸੀ 6 ਮਹੀਨੇ ਬਾਅਦ ਬੰਦ ਹੋ ਗਿਆ ਤੇ ਸੱਚੇ ਪਾਤਸ਼ਾਹ ਜੀ ਨੇ ਇਹਨੇ ਦਿਨ ਇਸ਼ਤਿਆਕ ਅਹਿਮਦ ਖਾਨ ਸਾਡੇ ਸਰੋਤ ਪਲੇਅ ਕਰਦੇ ਸੀ, ਉਹਨਾਂ ਦੀ ਡੈਥ ਹੋ ਚੁੱਕੀ ਸੀ। ਔਰ ਮੈਨੂੰ ਉਸਤਾਦ ਪਿਆਰਾ ਸਿੰਘ ਦੇ ਘਰ ਜਾਣਾ, ਮੈਂ ਦੇਖਣਾ ਵੀ ਇਹ ਜਿਹੜਾ ਸਰੋਤ ਆ ਇਹ ਕਿਹੜਾ ਸਾਜ ਹੈ ਬੜਾ ਅੱਛਾ। ਉਹਨਾਂ ਨੇ ਉਹ ਵਜਾਉਂਦੇ ਸੀ, ਉਹਨਾਂ ਮੈਨੂੰ ਥੋੜਾ ਸਾਰੇ ਗਾਵਾਂ ਉੱਥੇ ਸਿਖਾਇਆ। ਪਰ ਉਹ ਕਹਿੰਦੇ ਜੇ ਤੇਰਾ ਸਰੋਤ ਵਾਦਨ ਤੇਰਾ ਇਸ਼ਤਿਆਕ ਅਹਿਮਦ ਖਾਨ ਸਾਹਿਬ ਤੋਂ ਸ਼ੁਰੂ ਕਰਾਵਾਂਗੇ। ਪਰ ਉਹਨਾਂ ਦੀ ਡੈਥ ਹੋ ਗਈ ਕੁਛ ਅਰਸੇ ਬਾਅਦ। ਫਿਰ ਸੱਚੇ ਪਾਤਸ਼ਾਹ ਜੀ ਲੱਭਣ ਵੀ ਹੋਰ ਕਿਹੜਾ ਹਿੰਦੁਸਤਾਨ ਚ ਐਸਾ ਬੰਦਾ ਜਿਹੜਾ ਇੰਨੀ ਅੱਛੀ ਸਰੋਤ ਵਜਾਉਂਦਾ ਹੋਵੇ ਜਿਹੜਾ ਉਹਨੂੰ ਲੱਭਿਆ ਜਾਵੇ। ਫਿਰ ਉਸਤਾਦ ਪਿਆਰਾ ਸਿੰਘ ਜੀ ਸਾਡੇ ਹੋਰ ਅਵਤਾਰ ਸਿੰਘ ਜੀ ਹੈਗੇ, ਤਰਨਵੀਰ ਸਿੰਘ ਦੇ ਅੰਕਲ, ਉਹਨਾਂ ਨੇ ਦੱਸ ਪਾਈ ਕਿ ਅਮਜਦ ਅਲੀ ਖਾਨ ਸਾਹਿਬ ਦੇ ਨਾਂ ਦੇ ਇੱਕ ਆਦਮੀ ਹੈ ਲੜਕੇ ਯੰਗ ਬਹੁਤ ਜਿਹੜੇ ਕਿ ਬਹੁਤ ਹੋਣਹਾਰ ਇਸ ਲਈ ਅੱਛਾ ਸਰੋਤ ਵਜਾ ਰਹੇ ਹੈ। ਸਤਿਗੁਰੂ ਜੀ ਨੇ ਉਸਤਾਦ ਪਿਆਰਾ ਸਿੰਘ ਨੂੰ ਹੁਕਮ ਕੀਤਾ ਕਿ ਉਹਨਾਂ ਨੂੰ ਬੁਲਾਇਆ ਜਾਵੇ। ਤਾਂ ਮੈਨੂੰ ਉਸਤਾਦ ਪਿਆਰਾ ਸਿੰਘ ਨੇ ਸਤਿਗੁਰੂ ਜੀ ਨੂੰ ਹੁਕਮ ਕੀਤਾ ਕਿ ਤੂੰ ਜਾ ਕੇ ਫਿਆਜ਼ ਖਾਨ ਸਾਹਿਬ ਦੇ ਨਾਲ ਉਸਤਾਦ ਅਮਜਦ ਅਲੀ ਖਾਨ ਸਾਹਿਬ ਨੂੰ ਕਿਸੇ ਤਰੀਕੇ ਨਾਲ ਇੱਥੇ ਆ ਕੇ ਅਸੀਂ ਉਹਨਾਂ ਸਰੋਤ ਸੁਣਨਾ ਚਾਹੁੰਦੇ ਹਾਂ, ਤੂੰ ਜਾ ਗੱਲ ਕਰ ਜਾਗੇ। ਮੈਂ ਜਦੋਂ ਉਸਤਾਦ ਜੀ ਦੇ ਕੋਲ ਗਿਆ, ਉਹਨਾਂ ਦੇ ਪੈਰੀ ਹੱਥ ਲਗਾਇਆ, ਸਭ ਤੋਂ ਵੱਡੀ ਗੱਲ ਹੈ ਕਿ ਹਿੰਦੁਸਤਾਨ ਚ ਤੁਸੀਂ ਇੱਥੇ ਇਸ ਕੰਟਰੀ ਦੇ ਵਿੱਚ ਤੁਸੀਂ ਸਾਡੇ ਬੱਚੇ ਅਗਰ ਨਮਸਕਾਰ ਕਰਦੇ ਨੇ ਜਾਂ ਨਹੀਂ ਕਰਦੇ, ਅਸੀਂ ਜਿਹੜਾ ਕਰਦਾ ਤਾਂ ਉਹਨੂੰ ਤਾਂ ਡਬਲ ਬਲੈਸਿੰਗ ਮਿਲਦੀ ਹੈ। ਇੱਕ ਸਤਿਗੁਰੂ ਆਪਣੇ ਆਪ ਮਿਲਦੀ ਹੈ, ਇੱਕ ਜਿਹੜਾ ਸਿਖਾ ਰਿਹਾ ਹੁੰਦਾ ਉਹਦੇ ਵੱਲੋਂ ਮਿਲਦੀ ਹੈ, ਜਿਹੜੇ ਹੋਰ ਜਿਹੜੇ ਅੱਛੇ ਕਲਾਕਾਰ ਨੇ ਜਾਂ ਉਹਨਾਂ ਦੀ ਵੀ ਦੁਆਵਾਂ ਮਿਲਦੀਆਂ ਨੇ। ਪਰ ਸਾਡੇ ਸਮਾਜ ਦੇ ਵਿੱਚ ਇਹ ਸੀ ਕਿ ਸੰਤਾਂ ਸਾਧਾਂ ਨੂੰ ਨਮਸਕਾਰ ਕਰਨਾ, ਉਹਨਾਂ ਦੇ ਚਰਨੀ ਹੱਥ ਲਾਉਣਾ। ਮੈਂ ਜਾ ਕੇ ਉਸਤਾਦ ਅਮਜਦ ਅਲੀ ਖਾਨ ਸਾਹਿਬ ਦੇ ਪੈਰੀ ਹੱਥ ਲਾਇਆ। ਮੈਂ ਇਹਨਾਂ ਨੂੰ ਅਰਜ਼ੀ ਕੀਤੀ ਕਿ ਸਾਡੇ ਸਤਿਗੁਰੂ ਜੀ ਤੁਹਾਡਾ ਸਰੋਤ ਸੁਣਨਾ ਚਾਹੁੰਦੇ ਆ। ਤੇ ਉਹਨਾਂ ਦੇ ਘਰ ਚ ਟੈਲੀਫੋਨ ਹੈ ਨਹੀਂ ਸੀ, ਤੇ ਮੈਂ ਕਹਿੰਦੇ ਬਾਹਰ ਆ ਜਾਓ, ਬਾਹਰ ਜਾ ਕੇ ਮੈਂ ਕਹਿੰਦੇ ਫੋਨ ਤੇ ਜਦੋਂ ਸੱਚ ਉਸਤਾਦ ਜੀ ਨੇ ਪੁੱਛਿਆ, ਉਹਨਾਂ ਕਿਹਾ ਮੈਂ 1,000 ਰੁਪਇਆ ਸਲੋ ਵਜਾਉਣ ਦਾ ਲਵਾਂਗਾ। 1,000 ਰੁਪਇਆ ਤੇ ਮੈਂ ਵੀ ਸੁਣ ਕੇ ਹੈਰਾਨ ਸੀ ਕਿ 1,000 ਐਸੀ ਕਿਹੜੀ ਚੀਜ਼ ਹੈ ਜਿਹੜੀ 1,000 ਰੁਪਇਆ ਇਹਨਾਂ ਨੇ ਮੰਗ ਲਿਆ। ਸਾਡੇ ਤਾਂ ਸੱਚੇ ਪਾਤਸ਼ਾਹ ਜੀ ਕੋਲੋਂ ਜੋ ਕੋਈ ਕਲਾਕਾਰ ਆਉਂਦਾ ਸੀ 21 ਰੁਪਏ ਜਾਂ 31 ਰੁਪਏ ਦਾ ਉਹਨਾਂ ਨੂੰ ਪ੍ਰਸ਼ਾਦ ਸਮਝ ਕੇ ਦਿੱਤਾ ਜਾਂਦਾ ਸੀ। ਇੱਕ ਰਿਵਾਜ਼ ਸੀ ਜਿਹੜਾ ਸਾਡੇ ਇੱਕ ਪਰੰਪਰਾ 'ਚ ਚੱਲਿਆ ਆਉਂਦਾ ਸੀ। ਪਰ ਮੈਂ ਬਾਹਰ ਜਾ ਕੇ ਟੈਲੀਫੋਨ ਕੀਤਾ ਮਹਾਰਾਜ ਵੀਰ ਸਿੰਘ ਜੀ ਨੂੰ, ਮੈਂ ਕਿਹਾ ਇਸ ਤਰ੍ਹਾਂ ਤਰ੍ਹਾਂ ਜੀ 1000 ਰੁਪਇਆ ਮੰਗਦੇ ਹੈਗੇ ਆ। ਤਾਂ ਮਹਾਰਾਜ ਜੀ ਕਹਿੰਦੇ ਨਹੀਂ ਨਹੀਂ ਇਹ ਤਾਂ ਬਹੁਤ ਜ਼ਿਆਦਾ ਪੈਸਾ ਹੈ। ਅਤੇ ਉਹ ਸੁਣ ਕੇ ਉਹਨਾਂ ਦੇ ਪੈਰਾਂ 'ਚ ਜ਼ਮੀਨ ਨਿਕਲ ਗਈ ਵੀ ਉਹ ਅੱਛਾ 1000 ਰੁਪਇਆ। ਫਿਰ ਉਸਤਾਦ ਜੀ ਨੇ ਮੈਂ ਹੋਰ ਥੋੜ੍ਹਾ ਬਹੁਤ ਉਹਨਾਂ ਸਤਿਗੁਰੂ ਜੀ ਬਾਰੇ ਦੱਸਿਆ ਅਤੇ ਉਸਤਾਦ ਜੀ ਨੇ ਕਿਹਾ ਕਿ ਇਸ ਤਰ੍ਹਾਂ ਮੈਂ 300 ਰੁਪਇਆ ਲਵਾਂਗਾ। ਮੈਂ ਦੁਬਾਰਾ ਫੋਨ ਕੀਤਾ ਮਹਾਰਾਜ ਵੀਰ ਸਿੰਘ ਜੀ ਨੂੰ, ਤੋ ਉਦੋਂ ਸ਼ਾਮ ਦਾ ਟਾਈਮ ਸੀ, ਸੱਚੇ ਪਾਤਸ਼ਾਹ ਜੀ ਦਾ ਜਲ ਪਾਣੀ ਸੀ ਸੰਤ ਸੂਬਾ ਗੰਡਾ ਸਿੰਘ ਦੇ ਘਰ ਵਿੱਚ, ਤੋ ਉੱਥੇ ਉਹ ਬੈਠੇ ਹੋਏ ਸਨ। ਤੋ ਮੈਂ ਮਹਾਰਾਜ ਨੂੰ ਦੱਸਿਆ ਵੀ ਇਸ ਤਰ੍ਹਾਂ ਉਹਨਾਂ ਨੇ 300 ਰੁਪਇਆ ਮੰਗਿਆ ਸਿਰਫ ਜੇ ਘਰ 'ਚ ਬੈਠ ਕੇ ਵਜਾਉਣਾ ਤਾਂ। ਕਹਿੰਦੇ ਅਰੇ ਬਾਬਰੇ, 300 ਰੁਪਏ 3 ਗੱਡੀਆਂ ਦੇ ਟਾਇਰ ਪੈਂਦੇ ਹੈਗੇ, ਤੂੰ ਰਹਿਣ ਦੇ। ਫਿਰ ਉਸਤਾਦ ਜੀ ਨੂੰ ਪਤਾ ਨਹੀਂ ਕਿ ਸਤਿਗੁਰੂ ਜੀ ਜਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਜਦ ਮੇਰੇ ਪੈਦਾ ਹੋਣ ਉੱਤੇ ਕੋਈ ਐਸਾ ਆਸ਼ੀਰਵਾਦ ਮਿਲਿਆ ਹੋਇਆ ਸੀ, ਫਿਰ ਕਿਸੇ ਵੇਲੇ ਸਾਖੀ ਸੁਣਾਵਾਂਗਾ। ਉਸਤਾਦ ਜੀ ਨੇ ਮੈਂ ਕਿਸੇ ਤਰੀਕੇ ਨਾਲ ਮਨਾ ਲਿਆ। ਸੱਚੇ ਉਸਤਾਦ ਜੀ ਕਹਿੰਦੇ ਤੂੰ ਇਸ ਤਰ੍ਹਾਂ ਕਰ, ਤੂੰ ਉਹਨਾਂ ਨੂੰ ਕਹੋ ਮੇਰੇ ਘਰ ਆ ਕੇ ਸੁਣ ਲੈਣ। ਤੋ ਮੈਂ ਕਿਸ ਦਿਨ, ਕਹਿੰਦੇ ਕੱਲ ਰਾਤ ਨੂੰ ਆ ਜਾਣ। ਮੈਂ ਜੀ ਕਿੰਨੇ ਵਜੇ? ਕਹਿੰਦੇ 9 ਵਜੇ। ਜਦੋਂ ਮੈਂ ਦੁਬਾਰਾ ਫੋਨ ਕੀਤਾ ਮਹਾਰਾਜ ਜੀ ਕਹਿੰਦੇ ਦੇਖਿਆ ਨਾ, ਗੁਰੀ ਜਾਣਾ ਦੇ ਘਰ ਜਾ ਕੇ ਸੁਣਾਂਗੇ, ਸਾਨੂੰ ਹੋਰ ਵੀ ਅੱਛਾ ਲੱਗੇਗਾ। ਤੇ ਮੈਂ ਇੱਥੇ ਦੱਸ ਰਿਹਾ ਸੀ ਸਤਿਗੁਰੂ ਜੀ ਇੱਕ ਇੰਨੀ ਵੱਡੀ ਹਸਤੀ ਹੈ, ਉਹਨਾਂ ਦੀ ਸੋਚ ਕਿੱਥੇ ਆ, ਉਹ ਮਹਾਰਾਜ ਜੀ ਦੀ ਸੋਚ ਕਿੱਥੇ ਸੀ। ਇਹਨੂੰ ਮੈਂ ਇਸ ਪੱਖੋਂ ਨਹੀਂ ਕਹਿ ਰਿਹਾ, ਜਿਹੜਾ ਸਤਿਗੁਰੂ ਹੁੰਦਾ ਉਹ ਸਮਰੱਥ ਹੁੰਦਾ, ਉਹ ਜੋ ਮਰਜ਼ੀ ਕਰ ਸਕਦਾ। ਜਦੋਂ ਘਰੋਂ ਨਿਕਲੇ ਕਹਿੰਦੇ ਵੀ ਅਸੀਂ ਆਪਣਾ ਪੰਡਿਤ ਪ੍ਰੇਮ ਵੱਲਭ ਜੀ ਜਿਹੜੇ ਸਾਡੇ ਤਬਲਾ ਪਲੇਅਰ ਆ, ਭਲਵਾਨ ਆ ਸਾਡਾ ਅਸਲੇ ਤਬਲੇ ਦਾ, ਦਿੱਲੀ ਦਾ ਬਾਦਸ਼ਾਹ ਆ, ਉਹਨੂੰ ਅਸੀਂ ਆਪਣੇ ਨਾਲ ਲੈ ਕੇ ਜਾਣਾ ਹੈ। ਮੈਂ ਰੇਲੀ ਆਲ ਇੰਡੀਆ ਰੇਡੀਓ ਸਤਿਗੁਰੂ ਜੀ ਦੀ 3-4 ਗੱਡੀਆਂ ਸੀ, ਮੈਂ ਉੱਤਰ ਗਿਆ ਜਾ ਕੇ ਪਾ ਕੇ ਪੰਡਿਤ ਪ੍ਰੇਮ ਵੱਲਭ ਜੀ ਨੂੰ ਪੁੱਛਿਆ, ਪੰਡਿਤ ਜੀ ਆਪਕੋ ਸਤਿਗੁਰੂ ਜੀ ਨੇ ਯਾਦ ਕਰਾ ਹੈ, ਐਸੇ ਐਸੇ ਖਾਨ ਸਾਹਿਬ ਕੇ ਸਾਥ ਸਰੋਤ ਕੇ ਸਾਥ ਬਜਾਣਾ ਹੈ। ਅਰੇ ਬਾਬਾ ਬਾਬਾ, ਹਮ ਨਹੀਂ ਬਜਾਏਗਾ। ਮੈਂ ਕਿਉਂ ਜੀ? ਅਰੇ ਉਹ ਮੁਸਲਮਾਨ ਹੈ, ਮੈਂ ਹਿੰਦੂ ਹਾਂ। ਮੈਂ ਹਰੀ ਹਰ ਸਿੰਘ ਕੀ ਸਵਾਲ ਆ, ਤੁਸੀਂ ਮੈਨੂੰ ਇਹ ਦੱਸੋ ਤੁਹਾਨੂੰ ਸਤਿਗੁਰੂ ਜੀ ਵੱਲੋਂ ਪੈਸੇ ਕਿੰਨੇ ਮਿਲਦੇ ਆ? ਅਰੇ 21 ਰੁਪਏ ਮਿਲਤਾ ਹੈ। ਮੈਨੇ ਕਿਹਾ ਅੱਜ ਆਪਕੋ 50 ਰੁਪਏ ਦਿਲਵਾਏਗੇ। ਸੱਚ? ਮੈਂ ਕਿਹਾ ਹਾਂ। ਉਹ ਇਹ ਵੀ ਸਤਿਗੁਰੂ ਜੀ ਕੋਈ ਜਨਾਰੇ ਸੀ, ਉਹਨੇ 1 ਰੁਪਏ 51 ਰੁਪਏ 'ਚ ਮੰਨ ਗਏ, ਕਿਉਂਕਿ ਸਤਿਗੁਰੂ ਜੀ ਚਾਹੁੰਦੇ ਸੀ ਕਿ ਇੱਕ ਬੰਨੇ ਸਾਡਾ ਤਬਲੇ ਵਾਲਾ ਹੋਏਗਾ, ਇੱਕ ਬੰਨੇ ਉਹਦਾ ਤਬਲਾ ਪਲੇਅਰ ਹੋਏਗਾ। ਦੇਖਣਾ ਹੈ ਵੀ ਕਿਉਂ ਕੋਈ ਗਲਤੀ ਨਾ ਹੋ ਜਾਏ ਕਿਸੇ ਕੋਲ, ਕੀ ਹੁਣ ਕੀ ਨਹੀਂ ਹੁੰਦਾ। ਤਮਾਸ਼ਾ ਦੇਖਣ ਵਾਸਤੇ ਜਿਵੇਂ ਹੁੰਦਾ ਵੀ ਬੜੇ ਭਲਵਾਨਾਂ ਦਾ ਜਿਵੇਂ ਜ਼ੋਰ ਲੱਗਣ ਲੱਗਾ। ਰਾਤ ਦੇ 9 ਵਜੇ ਸਾਡੇ ਆਪਣੇ ਉਸਤਾਦ ਜੀ ਦੇ ਘਰ 'ਚ ਸਤਿਗੁਰੂ ਜੀ ਨੇ ਜਾ ਕੇ ਪ੍ਰਵੇਸ਼ ਕੀਤਾ, ਜਾ ਕੇ ਉੱਥੇ ਆਸਨ ਵਿਛਾਇਆ। ਸੰਤ ਰਤਨ ਸਿੰਘ ਜੀ ਉਹਨਾਂ ਦਿਨਾਂ ਵਿੱਚ ਨਾਲ ਸਨ। ਉਸਤਾਦ ਜੀ ਨੇ ਰਾਗ ਦੇਸ਼ ਸ਼ੁਰੂ ਕੀਤਾ, ਜਿਹੜਾ ਸਤਿਗੁਰੂ ਜੀ ਦਾ ਫੇਵਰਟ ਰਾਗ ਸੀ। ਉਹਨਾਂ ਨੇ 45 ਮਿੰਟ 50 ਮਿੰਟ ਦਾ ਆਲਾਪ ਜੋੜ ਕੀਤਾ, ਉਹ ਸਤਿਗੁਰੂ ਜੀ ਇੱਕਦਮ ਮਸਤ ਹੋ ਕੇ ਬੈਠੇ ਰਹੇ। ਫਿਰ ਦੋਨੋਂ ਤਬਲਾ ਪ੍ਰੇਅਰ ਸ਼ੁਰੂ ਹੋਏ। ਫਿਰ ਜਦੋਂ ਦੁਰਤਗਤ ਤੇ ਪਹੁੰਚੇ ਤਾਂ ਇੱਕ ਤਬੰਨੇ ਜਦੋਂ ਉਹ ਤਬਲੇ ਵਾਲਾ ਛੱਡੇ, ਦੂਸਰੇ ਵਾਲਾ ਚੋਂ ਪਕੜ ਪਏ, ਤੇ ਉਹ ਪਕੜੇ ਤੋਂ ਉਹ ਪਕੜ ਲਏ। ਇਹਨੇ ਜਦੋਂ ਜਿਹੜੇ ਸਤਿਗੁਰੂ ਜੀ ਆਪਣੇ ਨਾਲ ਤਬਲਾ ਪਲੇਅਰ ਲਿਆ ਸੀ, ਉਹਨੂੰ ਖਾਨ ਸਾਹਮਣੇ ਕੰਟਰੋਲ ਵਾਸਤੇ ਕਿਹਾ ਕਿ ਆਪ ਜਰਾ ਕੰਟਰੋਲ ਮੇ ਰਹੀਏ। ਸਤਿਗੁਰੂ ਜੀ ਦੇਖਣ ਵੀ ਇਹ ਮਾਮਲਾ ਕਮਜ਼ੋਰ ਹੋ ਗਿਆ ਅੱਜ। ਐਨੀ ਹੋ, ਉਹਨਾਂ ਨੇ ਫਿਰ ਕਿਹਾ ਵੀ ਆਪਕੇ ਜਰਾ ਲੈ ਕੰਟਰੋਲ ਮੇ ਰੱਖੀਏ। ਤਾਂ ਉਹਨਾਂ ਨੇ ਕਿਹਾ ਹਵਾ ਬਾਰ ਕਾ ਫਰਕ ਪੜਤਾ ਕਰੇ, ਇਧਰ ਕਿਉਂ ਨਹੀਂ ਪੜ ਰਿਹਾ ਆਪ ਜਰਾ ਸਹੀ ਤੋਂ। ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ, ਇੰਨੀਆਂ ਖੁਸ਼ੀਆਂ ਮਿਲੀਆਂ। ਮੈਂ ਇਹ ਅਰਜ ਕਰ ਰਿਹਾ ਸੀ ਸੱਚੇ ਪਾਤਸ਼ਾਹ ਦੀ ਵਰਡਿੰਗ ਇਹ ਸੀ ਕਿ 1000 ਰੁਪਇਆ ਤੇ ਕੁਛ ਵੀ ਨਹੀਂ ਹੈ। ਸੰਤ ਰਤਨ ਸਿੰਘ ਜੀ ਉਦੋਂ ਇੱਕ ਫਲਾਂ ਦਾ ਟੋਕਰਾ 101 ਰੁਪਈਆ ਉਹਨਾਂ ਦੇ ਵਿੱਚ ਰੱਖ ਕੇ ਆਏ ਸੀ। ਸੱਚੇ ਪਾਤਸ਼ਾਹ ਜੀ ਨੇ ਇਹ ਹੁਕਮ ਕੀਤਾ, ਅਗਰ ਮੈਂ 1 ਲੱਖ ਰੁਪਇਆ ਵੀ ਇਸ ਸਰੋਤ ਵਾਦਨ ਦਾ ਦਿਆਂ, ਉਹ ਵੀ ਥੋੜ੍ਹਾ ਆ। ਮੈਂ ਇਹ ਅਰਜ ਕਰ ਰਿਹਾ ਸੀ ਕਿ ਸਤਿਗੁਰੂ ਜੀ ਇੱਕ ਰਾਜੇ ਮਹਾਰਾਜਾ ਤੋਂ ਵੀ ਉੱਪਰ ਦੀ ਕਦਰਦਾਨ ਸੀ। ਉਹ ਰਾਜੇ ਮਹਾਰਾਜ ਤੇ ਆਪਣੇ ਸ਼ੌਕ ਵਾਸਤੇ ਰੱਖਦੇ ਸੀ ਇਹ, ਪਰ ਇਹ ਕਦਰਦਾਨ ਸਨ ਜਿਹੜੇ ਉਹਨਾਂ ਨੂੰ ਸੰਗੀਤ ਨੂੰ ਇੰਨਾ ਪ੍ਰਚਾਰ ਚ ਲਿਆਂਦਾ। ਔਰ ਇਹ ਸਤਿਗੁਰੂ ਜੀ ਦੀ ਬਹੁਤ ਵੱਡੀ ਇੱਥੋਂ ਉਹਨਾਂ ਦੀ ਸ਼ੁਰੂਆਤ ਹੁੰਦੀ ਹੈ ਸੰਗੀਤ ਵਾਸਤੇ। ਅਗਲੀ ਅਰਜ ਮੈਂ ਫਿਰ ਕਰਾਂਗਾ ਕਿ ਹੁਣ ਮੈਨੂੰ 10 ਮਿੰਟ ਵਾਸਤੇ ਹੁਕਮ ਹੋਇਆ ਸੀ, ਸ਼ਾਇਦ 10 ਮਿੰਟ ਹੋ ਗਏ ਹੋਣ। ਸੋ ਬਸ ਇੰਨੀ ਅਰਦਾਸ ਕਰਦਾ ਹੋਇਆ, ਮੈਂ ਇੰਨੀ ਬੇਨਤੀ ਕਰਦਾ ਹੋਇਆ ਕਿ ਗਲਤੀ ਹੋਇਆ ਮਾਫ਼ ਕਰ ਦੇਣਾ। ਸਤਿਗੁਰੂ ਜੀ ਦਾ ਸੰਗੀਤ ਪ੍ਰਤੀ ਜੋ ਵੀ ਸ਼ੁਰੂਆਤ ਜੀਵਨ ਕਿੱਥੋਂ ਆਇਆ ਉਹ ਉੱਥੋਂ ਸ਼ੁਰੂਆਤ ਹੁੰਦੀ ਹੈ। ਅਗਾਂਹ ਫਿਰ ਕਦੀ ਮੌਕਾ ਮਿਲਿਆ ਮੈਂ ਤੁਹਾਨੂੰ ਅਗਲੇ ਦੀ ਸਟੋਰੀ ਫਿਰ ਹੋਰ ਦੱਸਾਂਗਾ, ਅਰਜ਼ ਕਰਾਂਗਾ। ਸਤਿ ਸ੍ਰੀ ਅਕਾਲ।
ਸੰਗੀਤ ਦੀ ਸੇਵਾ ਜਾਂ ਤੇ ਕੋਈ ਰਾਜਾ ਮਹਾਰਾਜਾ ਕਰ ਸਕਦਾ ਜਾਂ ਕੋਈ ਫਕੀਰ ਕਰ ਸਕਦਾ, ਤੇ ਸਤਿਗੁਰੂ ਜੀ ਦੋਨੋਂ ਹੀ ਨੇ।
ਗੁਰਦੇਵ ਸਿੰਘ ਜੀ ਨੇ ਜਿਵੇਂ ਆਪ ਜੀ ਨੂੰ ਦੱਸਿਆ ਹੈ, ਸੱਚੇ ਪਾਤਸ਼ਾਹ ਜੀ ਦੇ ਐਸੀ ਕਿਰਪਾ ਕਰਦੇ ਕਿ ਉਹਨਾਂ ਨੂੰ ਇਹ ਨਹੀਂ ਸੀ ਹੁੰਦਾ ਵੀ ਕਲਾਕਾਰ ਦਾ ਰੁਤਬਾ ਆਉਂਦੇ ਹੀ ਸਨ, ਪਰ ਜਿਹੜੀ ਮਾਇਆ ਹੈ, ਮਾਇਆ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਦਾਸੀ ਹੈ, ਉਹ ਜਿੰਨਾ ਚਾਹੁਣ ਜਦੋਂ ਉਹਨਾਂ ਦਾ ਦਿਲ ਕਰੇ ਮੈਂ ਉਹਨੂੰ ਇੰਨੇ ਦੇਣੇ ਆ, ਤੇ ਨਾਲ ਦੇ ਭਾਵੇਂ ਕੁਛ ਕਹਿੰਦੇ ਰਹਿਣ ਜੀ ਇੰਨੇ ਕੁ ਚੱਲ ਜਾਏਗਾ, ਗੁਜ਼ਾਰਾ ਹੋ ਜਾਏਗਾ। ਸਤਿਗੁਰੂ ਜੀ ਉਹਨਾਂ ਦੀ ਕੋਈ ਨਹੀਂ ਸੀ ਸੁਣਦੇ। ਇਸੇ ਤਰ੍ਹਾਂ ਦੀ ਗੱਲ ਹੈ ਕਿ ਬਿਸਮਿਲਾ ਖਾਨ ਸਾਹਿਬ ਦੇ ਕੋਲ ਜਿਹੜੇ ਹਿੰਦੁਸਤਾਨ ਦੇ ਸ਼ਨਾਈ ਵਾਦਕ ਸਨ, ਬਨਾਰਸ ਰਹਿੰਦੇ ਸੀ, ਤੇ ਮੈਨੂੰ ਹੁਕਮ ਹੋਇਆ ਕਿ ਇੱਥੋਂ ਇੰਗਲੈਂਡ ਤੋਂ ਮੁੰਡੇ ਕੁਛ ਉਹਨਾਂ ਦੇ ਸ਼ਾਗਿਰਦ ਬਣਾਉਣੇ ਆ, ਜਿਨ੍ਹਾਂ 'ਚ ਕਿਰਪਾਲ ਪਾਲੀ, ਆਪਣਾ ਗੁਰਬਖਸ਼ ਮਠਾਰੂ ਤਾਰਸ਼ਨਾਈ ਵਾਲਾ, ਅਤੇ ਕੁਲਵੰਤ ਵਗੈਰਾ ਪਾਲੀ ਦਾ ਭਰਾ, ਇਹ ਸਾਰੇ ਸੱਚਵੈ ਹੁਕਮ ਕੀਤਾ ਇਹਨਾਂ ਨੂੰ ਬਣਾਉਣਾ ਅਤੇ ਇਹਨਾਂ ਨੂੰ ਸ਼ਾਗਿਰਦ ਬਣਾਉਣਾ ਉਹਨਾਂ ਦਾ। ਮੈਨੂੰ ਸੱਚਵੈ ਹੁਕਮ ਕੀਤਾ ਤੂੰ ਜਾ ਕੇ ਨਾ ਉਹਨਾਂ ਨੂੰ ਮਨਾ ਕੇ ਆ ਭਈ, ਅਤੇ ਮੈਂ ਕਿਹਾ ਜੀ ਠੀਕ ਹੈ ਜਿਵੇਂ ਆਪ ਜੀ ਦਾ ਹੁਕਮ। ਮੈਂ ਬਨਾਰਸ ਚਲਾ ਗਿਆ ਅਤੇ ਜਾਣ ਲੱਗਿਆ ਜਿਹੜੇ ਨਾਲ ਦੇ ਸੀ ਸਤਿਗੁਰਾਂ ਦੇ ਸੇਵਕ, ਉਹ ਕਹਿਣ ਲੱਗੇ ਵੀ ਇਸ ਤਰ੍ਹਾਂ ਕੋਈ ਇੱਕ ਫਲਾਂ ਦਾ ਟੋਕਰਾ ਅਤੇ 1100 ਰੁਪਇਆ ਉੱਤੇ ਰੱਖ ਕੇ ਅਤੇ ਮੱਥਾ ਟੇਕ ਆਉਣਾ ਅਤੇ ਨਾਲੇ ਉਹਨਾਂ ਨਾਲ ਗੱਲ ਕਰ ਆਉਣੀ। ਹੁਣ ਸੱਚੇ ਪਾਤਸ਼ਾਹ ਦੀ ਰਜਾ ਤਾਂ ਉਹ ਹੀ ਜਾਣਦੇ ਨੇ, ਉਹਨਾਂ ਨੇ ਸੱਚੇ ਪਾਤਸ਼ਾਹ ਉਹਨਾਂ ਦਾ ਕੋਈ ਜਵਾਬ ਨਹੀਂ ਦਿੱਤਾ। ਤੁਰਨ ਲੱਗਿਆ ਸੱਚੇ ਪਾਤਸ਼ਾਹ ਨੇ ਮੈਨੂੰ 25,000 ਰੁਪਇਆ ਦਿੱਤਾ ਉਹਨਾਂ ਨੂੰ ਦੇਣ ਵਾਸਤੇ, ਅਤੇ ਨਾਲ ਇੱਕ ਪਿਓਰ 108 ਮਣ ਕੇ ਸੋਨੇ ਦੀ ਮਾਲਾ ਅੰਦਰੇ ਉਹ ਵੀ ਦੇਣੀ ਉਹਨੂੰ। ਮੈਂ ਕਿਹਾ 25-30 ਹਜ਼ਾਰ ਦੀ ਪਿਓਰ ਬਿਲਕੁਲ ਮਾਲਾ ਸੋਨੇ ਦੀ ਇੱਕ ਉਹ ਦਿੱਤੀ, ਨਾਲ ਉਹਨਾਂ ਦਾ ਵਿਚਾਰਿਆਂ ਦਾ ਗੋਡਾ ਵੀ ਦੇਖਦਾ ਸੀ, ਉਹਦੇ ਵਾਸਤੇ ਤੇਲ ਵੀ ਦਿੱਤਾ ਵੀ ਉਹ ਤੇਲ ਵੀ ਉਹ ਲਾ ਲੈਣ, ਉਹ ਵੀ ਠੀਕ ਹੋ ਜਾਂਦੇ, ਇੱਧਰ ਨੂੰ ਆ ਜਾਣ ਚਾਹੇ ਸਿਖਾਣ ਖੁਸ਼ ਹੋ ਕੇ। ਅਤੇ ਉਹ ਮੈਂ ਜਾ ਕੇ, ਉਹ ਵੀ ਬੜੇ ਸਖ਼ਤ ਸਨ ਉਸਤਾਦ, ਛੇਤੀ ਕੀਤੇ ਕਿਸੇ ਨੂੰ ਨੇੜੇ ਨਹੀਂ ਸੀ ਆਉਣ ਦਿੰਦੇ। ਕਾਫੀ 2-3 ਦਿਨ ਮੈਂ ਰਿਕੁਐਸਟ ਕਰਦਾ ਰਿਹਾ ਵੀ ਸੱਚੇ ਪਾਤਸ਼ਾਹ ਭੇਜਿਆ, ਅਤੇ ਉਹ ਇਹ ਕਹਿਣ ਜੀ ਮੈਂ ਬਿਮਾਰ ਹਾਂ, ਮੈਂ ਬਿਮਾਰ ਹਾਂ। ਫਿਰ ਇੱਕ ਦਿਨ ਮੈਂ ਜਿਨ੍ਹਾਂ ਦੇ ਕਰ ਗਿਆ ਸੀ ਉਹਦੇ ਨਾਲ ਮੋਟਰਸਾਈਕਲ 'ਤੇ ਬਹਿ ਕੇ ਚਲਾ ਗਿਆ, ਉਹਨਾਂ ਨੂੰ ਉਹਨਾਂ ਦਾ ਮੁੰਡਾ ਆਇਆ ਕਹਿੰਦਾ ਜੀ ਮੈਨੂੰ ਦੇ ਦਿਓ, ਮੈਂ ਤੁਹਾਨੂੰ ਦੇਣ ਵਾਸਤੇ ਤਾਂ ਮੈਂ ਸੱਚੇ ਪਾਤਸ਼ਾਹ ਭੇਜਿਆ ਨਹੀਂ, ਅਤੇ ਮੈਂ ਉਹਨਾਂ ਨੂੰ ਆਪ ਹੀ ਅਰਜ਼ ਕਰਨੀ ਜਾ ਕੇ, ਅਤੇ ਉਹਨਾਂ ਨੂੰ ਉਹਨੇ ਮੈਂ ਫਿਰ ਉੱਤੇ ਗਿਆ ਅਤੇ ਚੰਗੇ ਭਰੇ ਸਨ, ਬੈਠੇ ਹੋਏ ਸਨ ਕੁਰਸੀ 'ਤੇ, ਅਤੇ ਗਾਉਣ ਵੀ ਲੱਗ ਪੈ ਜਾਂਦੇ ਆ। ਅਤੇ ਫਿਰ ਮੈਨੂੰ ਕਹਿਣ ਲੱਗੇ ਸਤਿਗੁਰੂ ਜੀ ਬਹੁਤ ਗੁਣੀ ਹੈ, ਯਹਾਂ ਆਏ ਥੇ, ਬਹੁਤ ਬੰਦਿਸ਼ ਸੁਣਾਈ ਉਹਨਾਂ ਨੇ, ਇੱਕ ਸੇਬ ਬਣਕਰ ਇੱਕ ਬੰਦਿਸ਼ ਸੁਣਾਤੇ ਰਹੇ, ਤੋ ਕਹਿ ਰਿਹਾ ਮੈਂ ਬੱਚੋਂ ਕੋ ਸਿਖਾਊਂਗਾ, ਐਸੀ ਬਾਤ ਨਹੀਂ। ਮੈਂ ਉਹ ਜਦੋਂ ਮੱਥਾ ਟੇਕਿਆ ਆਪਣੇ ਵੱਲੋਂ ਜੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਸੀ, ਅਤੇ ਖੁਸ਼ ਵੀ ਹੋਏ, ਅਤੇ ਕਹਿੰਦੇ ਨੇ ਇਹਦੀ ਕੀ ਲੋੜ ਸੀ, ਪਰ ਲੋੜ ਤਾਂ ਹੁੰਦੀ ਹੋਈ, ਸੱਚੇ ਪਾਤਸ਼ਾਹ ਨੂੰ ਪਤਾ ਵੀ ਲੋੜ ਹੁੰਦੀ ਹੈ ਹਰੇਕ ਨੂੰ। ਇਸ ਕਰਕੇ ਮੈਂ ਉਹ ਥੋੜ੍ਹੀ ਜਿਹੀ ਇੱਕ ਗੱਲ ਕਰਨੀ ਸੀ, ਪੈਸੇ ਨੂੰ ਬਿਲਕੁਲ ਸੱਚੇ ਪਾਤਸ਼ਾਹ ਜੀ ਅਹਿਮੀਅਤ ਨਹੀਂ ਸੀ ਦਿੰਦੇ, ਇੱਕ ਥੋੜ੍ਹੀ ਜਿਹੀ ਹੋਰ ਗੱਲ ਮੈਨੂੰ ਐਤਕੀ ਪੂਰਵਾ ਜੀ ਨੇ ਦੱਸੀ ਸੀ। ਉਹ ਕਹਿਣ ਲੱਗੇ ਕਿ ਇੱਕ ਸੱਚੇ ਪਾਤਸ਼ਾਹ ਕੋਲ ਆਦਮੀ ਆਇਆ ਅਰਜ ਕਰਨਾ, ਅਤੇ ਸੱਚੇ ਪਾਤਸ਼ਾਹ ਜੀ ਮੈਂ ਬਹੁਤ ਹੀ ਮੇਰੀ ਹਾਲਤ ਬੜੀ ਪਤਲੀ ਹੈ, ਬਹੁਤ ਮੈਂ ਮੁਸ਼ਕਿਲ ਵਿੱਚ ਹਾਂ, ਕੱਪੜੇ ਵੀ ਉਹਦੇ ਫਟੇ ਹੋਏ ਸੀ, ਅਤੇ ਇੰਨਾ ਉਹਦਾ ਵਿਚਾਰਾ ਇਹਦਾ ਹਾਲਤ ਮੰਦੀ ਸੀ, ਅਤੇ ਸੱਚੇ ਪਾਤਸ਼ਾਹ ਨੂੰ ਅਰਜ਼ ਕੀਤੀ ਵੀ ਸੱਚੇ ਪਾਤਸ਼ਾਹ ਨੂੰ 50,000 ਰੁਪਇਆ ਦੇ ਦਿਓ। ਇਹ ਪੂਰਵੇ ਨੇ ਐਤਕੀ ਗੱਲ ਦੱਸੀ ਸੀ ਮੇਲੇ 'ਤੇ। ਸੱਚੇ ਪਾਤਸ਼ਾਹ ਹੁਕਮ ਕੀਤਾ ਵੀ ਮੇਰੇ ਕੋਲ ਨਾ ਇਸ ਵੇਲੇ ਬੜਾ ਮੁਸ਼ਕਿਲ ਹੈ, ਅਤੇ 1 ਰੁਪਈਆ ਮੇਰੇ ਕੋਲ ਨਹੀਂ ਹੈਗਾ। ਸੱਚੇ ਪਾਤਸ਼ਾਹ ਸਾਰੀ ਜੋ ਆਉਂਦਾ ਉਹ ਦੇ ਛੱਡਦੇ ਨੇ, ਕਈ ਵਾਰੀ ਸੱਚੀ ਮੁੱਚੀ 1 ਰੁਪਈਆ ਨਹੀਂ ਹੁੰਦਾ। ਮੈਂ ਅਤੇ ਗੁਰਦੇਵ ਗਏ ਸੀ ਉੱਥੇ ਬੈਂਗਲੋਰ, ਅਤੇ ਅਸੀਂ ਸੱਚੇ ਪਾਤਸ਼ਾਹ ਨੂੰ ਅਰਜ਼ੀ ਕੀਤੀ ਵੀ ਸੱਚੇ ਪਾਤਸ਼ਾਹ ਜੀ ਸਾਨੂੰ 100-100 ਰੁਪਈਆ ਦੇ ਦਿਓ, ਜੇਬ 'ਚ ਪੈਸਾ ਕੋਈ ਨਹੀਂ। ਕਹਿੰਦੇ ਕੋਈ ਨਹੀਂ, ਮੇਰੇ ਕੋਲ ਵੀ ਨਹੀਂ ਹੈਗਾ ਅੱਜ। ਮੈਂ ਵੀ ਇਹ ਬੰਬਈ ਜਾਣਾ, ਟਿਕਟ ਤਾਂ ਹੈਗੀਆਂ ਨੇ ਬੰਬਈ ਦੀਆਂ, ਅਤੇ ਮੈਂ ਪੂਰਵੇ ਨੂੰ ਕਿਹਾ ਵੀ 25 ਰੁਪਏ ਕਿਸੇ ਤੋਂ ਫੜ ਲਿਆ ਗਏ, ਜੇ ਟੈਕਸੀ ਕਰਨੀ ਪਈ ਘਰ ਜਾਣ ਵਾਸਤੇ ਤਾਂ ਮੁਸ਼ਕਿਲ ਹੋ ਜਾਏਗਾ, ਅਤੇ ਪੂਰਵੇ ਨੇ ਕਿਸੇ ਤੋਂ ਉਧਾਰ ਲੈ ਰਹੇ 25 ਰੁਪਈਏ, ਅਤੇ ਚਲੋ ਕੋਈ ਗੱਲ ਨਹੀਂ ਤੁਸੀਂ ਉੱਥੇ ਆਏਗਾ ਅਤੇ ਮੈਂ ਦੇ ਦਿਆਂਗਾ। ਅਸੀਂ ਸੱਚੇ ਪਾਤਸ਼ਾਹ ਦੇ ਨਾਲ ਜਾਣਾ ਸੀ, ਅਸੀਂ ਰੇਲ 'ਤੇ ਚਲੇ ਗਏ ਉੱਥੇ, ਤੇ ਦੂਸਰੇ ਤੀਸਰੇ ਦਿਨ ਸੱਚੇ ਪਾਤਸ਼ਾਹ ਨੇ ਸਾਨੂੰ 300-300 ਰੁਪਇਆ ਦੇ ਦਿੱਤਾ, ਪੂਰਵੇ ਨੂੰ ਕਿਹਾ ਵੀ 300-300 ਦਿਓ, ਅਸੀਂ 100 ਮੰਗਦੇ ਸੀ। ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ। ਤੇ ਮੈਨੂੰ ਤੇ ਉਹ ਪਤਾ ਨੀ ਕਿਹੜੀ ਗੱਲ ਕਰਦਾ ਸੀ, ਭੁੱਲ ਗਿਆ। ਹਾਂ, ਅਰਜ ਕਰਨ ਆਇਆ ਸੀ। ਹੁਣ ਸੱਚੇ ਪਾਤਸ਼ਾਹ ਜੀ ਇਹ ਕਿਰਪਾ ਕੀਤੀ ਵੀ ਆਂਦੇ ਨੇ ਮੇਰੇ ਕੋਈ ਨੀ ਹੈਗਾ, ਪਰ ਸੱਚੇ ਪਾਤਸ਼ਾਹ ਦਾ ਉਹਦਾ ਮਨ ਤੇ ਮਾੜਾ ਸੀ, ਵਿਚਾਰਾ ਭਰਿਆ ਨਹੀਂ ਇੰਨਾ ਉਹਦਾ ਤੇ ਡੋਲਿਆ ਨਹੀਂ, ਪਰ ਸੱਚੇ ਪਾਤਸ਼ਾਹ ਦਾ ਮਨ ਭਰ ਆਇਆ ਉਹਦੀ ਹਾਲਤ ਵੇਖ ਕੇ। ਸੱਚੇ ਪਾਤਸ਼ਾਹ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਸਿਮਣ ਲੱਗ ਪਿਆ। ਪੂਰਬਾ ਕਹਿਣ ਲੱਗੇ ਸੱਚੇ ਪਾਤਸ਼ਾਹ ਦੇ ਅੱਖਾਂ ਚੋਂ, ਨੇਤਰਾਂ ਚੋਂ ਜਲ ਜਾਣ ਲੱਗ ਪਿਆ ਉਹਨੂੰ ਵੇਖ ਕੇ। ਇਹਨਾਂ ਸੱਚੇ ਪਾਤਸ਼ਾਹ ਦੇ ਮਨ ਦੇ ਵਿੱਚ ਉਹਦੇ ਵਾਸਤੇ ਗੱਲ ਆਈ ਤੇ ਨਾਲੇ ਇਹ ਕਿਹਾ ਮੇਰੇ ਕੋਲ ਪੈਸੇ ਨਹੀਂ ਹੈਗੇ, ਮੈਂ ਹੁਣ ਦੱਸ ਕੀ ਕਰਾਂ। ਸੱਚੇ ਪਾਤਸ਼ਾਹ ਦੇ ਨੇਤਰ ਭਰ ਆਏ। ਥੋੜੇ ਚਿਰ ਬਾਅਦ ਨਾਲ ਹੀ ਇੱਕ ਬੰਦਾ ਆ ਗਿਆ, ਉਹ ਆਂਦੇ ਸੱਚੇ ਪਾਤਸ਼ਾਹ ਜੀ ਮੈਂ ਨਾ ਕੋਈ 60-100 ਹਜ਼ਾਰ ਰੁਪਇਆ ਆਪ ਜੀ ਦੇ ਭੇਟਾ ਕਰਨਾ, ਮੈਂ ਰੱਖਿਆ ਹੋਇਆ ਦਸਵੰਧ। ਅੱਛਾ, ਉਹਨੇ ਮੱਥਾ ਟੇਕਤਾ ਤੇ ਸੱਚੇ ਪਾਤਸ਼ਾਹ ਪੂਰਵੇ ਨੂੰ ਕਹਿੰਦੇ ਨੇ ਵੀ ਪੂਰਵੇ ਭੱਜ ਕੇ ਜਾ, ਉਹ ਬੰਦਾ ਚਲਾ ਨਾ ਜਾਵੇ। ਉਹ 50 ਮੰਗਦਾ ਸੀ, ਤੂੰ ਇਹ 60 ਹੀ ਉਹਨੂੰ ਦਿਆ। ਤੇ ਇੱਦਾਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਪੈਸੇ ਨੂੰ ਉਹਨਾਂ ਕਦੀ ਅਹਿਮੀਅਤ ਨਹੀਂ ਦਿੱਤੀ। ਇੱਦਾਂ ਦੇ ਸਾਡੇ ਸ਼ੁਰੂ ਤੋਂ ਹੀ ਜਦੋਂ ਬਾਬਾ ਜੀ ਹੁੰਦੇ ਹਨ ਉਦੋਂ ਦੇ ਵੀ ਇੱਦਾਂ ਨਹੀਂ, ਹੁਣ ਤੇ ਸੱਚੇ ਪਾਤਸ਼ਾਹ ਜੀ ਕਿਰਪਾ ਕੀਤੀ ਆ ਵੀ ਨੇ। ਚੰਗਾ ਜੀ, ਮੈਨੂੰ ਮਾਫ਼ ਕਰਨਾ, ਮੈਂ ਵੀ ਟਾਈਮ ਵਾਵਾ ਲੈ ਕੇ ਜਾਉਂਦਾ, ਪਰ ਮੇਰਾ ਦਿਲ ਕਰਦਾ ਸੀ ਮੈਂ ਗੱਲ ਕਰਾਂ।